फिर खबरे बंदा उस वेले की कर बहे। सूरे गुरु ने सानू कहे सोने रस्ते टोरिया है, असी साईं दे नेड़े होइए, उस दे सिमरन विच आईए, सिमरन नाल हजूरी वास हो जाएगा, हजूरी विच हजूरी दी प्राप्ति होण दा स्वाद आवेगा। शीहे कहा, ठीक है भाई, जे अग दे नेड़े जाइए तां निग मिलदी है, दूर जाइए तां पाला। सो ठीक है, जे असी साईं दी हजूरी विच वसांगे धर्म आपे साडे पास रहेगा, क्योंकि जद हजूरी विच वसांगे तदों तां मंदा सोचांगे, क्योंकि जद हजूरी विच वसांगे तदों ना मंदा सोचांगे ना मंदा करांगे। इउं जद हजूरी विच वसदियां धर्म साडे पास रहा तां मोख मार्ग भी तय हुंदा जाएगा। बाकी रहा मोख दा सुख। सो दिने रात जद रब दी हजूरी विच वसे तां इहो मोख दा सुख होऊ। साईं दे नाल हर वेले रहना, इस तों उपर होर की सुख हो सकदा है। जद असी हजूरी विच नाम नाल वसांगे उह फिर आपे बिरदपाल है, सानू आप खिच के हजूरी विच रखेगा। जद साडे ते उस विच विथ ना पएगी तां विथ मिट जाना ही तां मोख होई, ते विथ मिटन नाल जो मेल हो गया उही मोख दा रस है, उही सुख है, उही प्रयोजन है। ठीक है, धन है गुरु, धन है गुरु। श्री गुरु जी ता उपदेश दे के टुर पए हन, पर ये देखो उसे स्वाद विच मगन, आपो विच धन धन कर रहे हन, ते सदके हो रहे हन, ते सिखी संथ्या आपो विच कोख रहे हन, ते खुश हो के कह रहे हन कि असा मंगया सी सोना, मिल गई सोने दी खाण, मंगया सी जल दा छन्ना, मिल गया जल दा सोमा। धन गुरु नानक कह रहे हन, नमस्कारां कर रहे हन, जिथे बाबा बैठा सी उथे हाथ ला ला के मथे ते लाउंदे हन, ते कहिंदे हन धन गुरु नानक। साह संगत जी, तुसां वी डिठा है ये दर्शन सतगुरु दा ते गुरसिखां दा। साह संगत जी, आखो धन गुरु नानक, सूरे गुरु जी ने जो सोने दी खाण शीहे गजन नूं बख्शी तुहानूं भी बख्शदा है। मार लो तुसी भी जफा, चतर पदार्थ नाम अधीना, सिमरन करो होए दुख शीना। दोहे भरा कुछ दिन करतारपुर रह के नाम जप दा अभ्यास करदे रहे, फिर अपने टिकाणे चले गए। हुण उन्हां ने अपनी नित दी कार इउं रंभी, अमृत वेले उठ के गुरु जी दी बाणी दा कीर्तन करना। बाणी अजे कठी करके एक बीड विच नहीं सी लिखी गई, पर दोए जने करतारपुर रह के कुछ गुरु के शब्द लिख के नाल लै आए। सो चार पंज शब्दां दा कीर्तन करके फिर नाम दा अभ्यास करन, दिन चढ़े फिर बाणी दा पाठ करन। पहला कीर्तन इसलिए आप करन जो उत्थे उन्हां दे टिकाणे आसा दीवार दे कीर्तन दा अजे कोई टिकाणा पक्का नहीं सी टुरिया। कीर्तन नाल मन छेती जुड़दा है, सो कीर्तन करिया करन। फिर जद मन दा रुख कीर्तन नाल सुख वाला हो जावे तां नाम जपन। जद देह चढ़े तां देखण जो मन नरम हो रहा है, मुड़ चढ़े दिवस गुरबाणी दा पाठ करन, कुछ विचार करन तां जो मन जरा मजबूत हो जावे। दिन दे कारां विहारां लई ते इउं लगे जिवें आपा उच्चा उच्चा ते सोहणा सोहणा है। इस उचाई दे भाव विच जे अभ्यासी विहारां विच जावे तां जगत दी मैल मन ते घट पैंदी है। इस तरह तैयार हो के फिर कुछ खा पी के अपने आर लग जाण। आर विच इउं लगण ਕਿ ਜਿਸ ਵੇਲੇ ਹੱਟੀ 'ਤੇ ਗਾਹਕ ਆ ਗਿਆ ਉਸ ਨੂੰ ਮਾਲ ਦੇ ਦੇਣ ਅਤੇ ਰੁਪਈਏ ਲੈ ਲੈਣ, ਜਦੋਂ ਟੁਰ ਜਾਵੇ ਤਾਂ ਫਿਰ ਨਾਮ ਵਿੱਚ ਲੱਗ ਪੈਣ, ਜਦ ਫਿਰ ਗਾਹਕ ਆਵੇ ਤਾਂ ਵਣਜ ਕਰ ਲੈਣ, ਉਹ ਟੁਰ ਜਾਵੇ ਤਾਂ ਨਾਮ ਵਿੱਚ ਲੱਗ ਪੈਣ। ਇਉਂ ਕਰਦਿਆਂ ਉਹਨਾਂ ਦਾ ਅਭਿਆਸ ਬਹਿੰਦਿਆਂ ਉੱਠਦਿਆਂ ਅਤੇ ਸਾਸ ਗਰਾਸ ਨਾਮ ਜਪਣ ਦਾ ਟੁਰ ਪਿਆ। ਪਰ ਸਹਿਜ ਭਾਅ ਵਿੱਚ ਹੱਠ ਕੋਈ ਨਾ, ਜ਼ੋਰ ਕੋਈ ਨਾ। ਹੁਣ ਇਸ ਅਭਿਆਸ ਦਾ ਅਸਰ ਹੋਣਾ ਸ਼ੁਰੂ ਹੋਇਆ। ਪਹਿਲਾਂ ਤਾਂ ਅਸਰ ਹੋਇਆ ਕਿ ਵਿਹਾਰ ਸਾਫ ਹੋ ਗਿਆ, ਸੌਦਾ ਕਰਨ ਅਤੇ ਵਕਤ ਗੁਆਉਣ ਦੀ ਬਾਣ ਘੱਟਦੀ ਘੱਟਦੀ ਘੱਟ ਗਈ। ਇਉਂ ਜਾਪੇ ਕਿ ਲੋਕਾਂ ਨਾਲ ਸਿਰਖ ਪਾਉਂਦਿਆਂ ਸਮਾਂ ਬਿਰਥਾ ਜਾ ਰਿਹਾ ਹੈ, ਰਿਜ਼ਕ ਤਾਂ ਸਾਈਂ ਨੇ ਦੇਣਾ ਹੈ, ਆਪਣੇ ਝੂਠ ਕੁਸੱਤ ਦਾ ਅਤੇ ਝਗੜੇ ਦਾ ਕੀ ਲਾਭ। ਸੋ ਹੌਲੇ ਹੌਲੇ ਇੱਥੇ ਅੱਪੜ ਗਏ ਕਿ ਹਰ ਸ਼ੈ ਦਾ ਇੱਕ ਮੁੱਲ ਥਾਪ ਦਿੱਤਾ, ਨਫ਼ਾ ਘਟਾ ਲਿਆ, ਬਸ ਇੱਕ ਗੱਲ ਕਰਨੀ, ਨਾ ਆਪਣਾ ਸਿਰ ਖਪੇ ਨਾ ਗਾਹਕ ਦਾ। ਪਹਿਲਾਂ ਤਾਂ ਗਾਹਕੀ ਘੱਟ ਗਈ ਸੀ, ਲੋਕੀ ਨਵੀਂ ਰੌਂਸ ਨੂੰ ਮਾੜਾ ਸਮਝਣ ਲੱਗ ਪਏ ਸਨ, ਪਰ ਫਿਰ ਸਮਝ ਆਉਣ ਲੱਗ ਪਈ ਉਹਨੇ ਕਿ ਇੱਥੋਂ ਚੀਜ਼ ਸਵੱਲੀ ਮਿਲਦੀ ਹੈ ਅਤੇ ਸਿਰ ਮੂਲੋਂ ਨਹੀਂ ਖਪਦਾ। ਇਉਂ ਕੁਛ ਸਮਾਂ ਉਖੇਰਾ ਲੰਘ ਕੇ ਵਸਾਹ ਬਣ ਗਿਆ ਅਤੇ ਵਿਹਾਰ ਸ਼ੁੱਧ ਹੋ ਗਿਆ। ਨਫ਼ਾ ਘੱਟ ਸੀ ਪਰ ਵਿਕਰੀ ਵੱਧ ਗਈ, ਅਤੇ ਇਉਂ ਉਹ ਘਾਟ ਵੀ ਪੂਰੀ ਹੋ ਗਈ। ਉੱਧਰ ਪਰਮਾਰਥ ਦੀ ਇੱਕ ਮੰਜ਼ਲ ਤੈਅ ਹੋ ਗਈ, ਜੋ ਝੂਠ ਤੋਂ ਖਹਿੜਾ ਛੁੱਟ ਗਿਆ। ਹੁਣ ਮਨ ਹੋਰ ਸਾਫ਼ ਹੋਣ ਲੱਗ ਪਿਆ ਅਤੇ ਮੱਤ ਹੋਰ ਉਜਲੀ ਹੋਣ ਲੱਗ ਪਈ, ਦਿਲ ਹਲਕਾ ਹਲਕਾ ਰਹਿਣ ਲੱਗ ਪਿਆ ਅਤੇ ਇਸ ਸਵਾਦ ਦੀ ਕਦਰ ਵੀ ਪੈਣ ਲੱਗ ਪਈ। ਹੁਣ ਜਦ ਝੂਠ ਨਾ ਰਿਹਾ ਤਾਂ ਛਲ ਕਪਟ ਵੀ ਦੂਰ ਹੋ ਗਏ। ਅਸਲ ਗੱਲ ਇਹ ਹੈ ਕਿ ਅਭਿਆਸੀ ਨੂੰ ਨਾਮ ਪਹਿਲਾਂ ਸੱਚ ਵਿੱਚ ਲੈ ਜਾਂਦਾ ਹੈ, ਅਤੇ ਸੱਚ ਦੀ ਬਾਬਤ ਸ੍ਰੀ ਗੁਰੂ ਜੀ ਨੇ ਦੱਸਿਆ ਹੈ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਤੋਏ। ਹੋਰ ਸਾਰੀਆਂ ਰੁਚੀਆਂ ਜੋ ਜੀਵ ਨੂੰ ਮਾੜੇ ਕਰਮਾਂ ਵੱਲ ਪਾਪਾਂ ਵੱਲ ਲੈ ਜਾਂਦੀਆਂ ਹਨ, ਸੱਚ ਸਾਫ਼ ਕਰ ਦਿੰਦਾ ਹੈ। ਜਦ ਸੱਚ ਦੀ ਤਾਸੀਰ ਇਹ ਹੁੰਦੀ ਹੈ ਕਿ ਸਾਰੇ ਪਾਪਾਂ ਨੂੰ ਕੱਢ ਦਿੰਦਾ ਹੈ, ਤਾਂ ਇਹ ਸਭ ਤੋਂ ਵੱਡਾ ਸ਼ੁਭ ਆਚਰਣ ਹੈ। ਜੋ ਉੱਚ ਜੀਵਨ ਦੇ ਜਗਿਆਸੂ ਨੂੰ ਧਾਰਨ ਕਰਨਾ ਚਾਹੀਦਾ ਹੈ। ਇਸੇ ਕਰਕੇ ਦਾਤਾ ਜੀ ਨੇ ਫਰਮਾਇਆ ਸੀ, ਸੱਚੋ ਓਰ ਹੈ ਸਭ ਕੋ ਉੱਪਰ ਸੱਚ ਆਚਾਰ। ਸਾਰੇ ਹੋਰ ਆਚਾਰ ਸੱਚ ਤੋਂ ਓਰੇ ਹਨ, ਸਾਰੇ ਆਚਾਰਾਂ ਦੇ ਸਿਰ ਆਚਾਰ ਸੱਚ ਹੈ। ਪਰ ਸੱਚ ਕੀ ਕੁ ਆਉਂਦਾ ਹੈ? ਨਾਮ ਅਭਿਆਸ ਨਾਲ, ਬਾਣੀ ਦੇ ਵਿਚਾਰ ਨਾਲ, ਸਤਸੰਗ ਨਾਲ। ਜੋ ਲੋਕ ਆਖਣ ਅਸੀਂ ਨਾਮ ਜਪਦੇ ਹਾਂ, ਗਲੇ ਮਾਲਾ ਵੀ ਪਈਆਂ ਹੋਣ ਅਤੇ ਨਾਲ ਝੂਠ ਦੇ ਪ੍ਰੇਮੀ ਵੀ ਹੋਣ, ਤਾਂ ਸਮਝ ਲਓ ਕਿ ਜਾਂ ਤਾਂ ਇਹ ਜਪਦੇ ਨਹੀਂ, ਐਵੇਂ ਗੱਲਾਂ ਮਾਰਦੇ ਹਨ, ਜਾਂ ਅਜੇ ਨਾਮ ਇਹਨਾਂ ਨੂੰ ਪੋਇਆ ਨਹੀਂ, ਮੈਲ ਦੇ ਕੱਟ ਇਹਨਾਂ ਦੇ ਮਨ 'ਤੇ ਅਜੇ ਬੜੇ ਹਨ। ਕਈ ਦਾਨੇ ਆਖਦੇ ਹਨ ਕਿ ਪਹਿਲਾਂ ਆਚਰਣ ਸ਼ੁੱਧ ਕਰੋ ਤਾਂ ਨਾਮ ਜਪੋ। ਉਹ ਸੱਚ ਆਖਦੇ ਹਨ, ਪਾਪ ਕਰੀ ਜਾਣਾ, ਢੀਠ ਹੋਈ ਜਾਣਾ ਅਤੇ ਨਾਮ ਰਟਣਾ ਕੋਈ ਸ਼ੋਭਾ ਵਾਲੀ ਗੱਲ ਨਹੀਂ। ਪਰ ਇੱਕ ਵਿਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੈ, ਉਹ ਸਮਝ ਲੈਣੀ ਵੀ ਸੱਚੇ ਜਗਿਆਸੂ ਲਈ ਜ਼ਰੂਰੀ ਹੈ। ਉਹ ਇਹ ਹੈ ਕਿ ਨਾਮ ਰੰਗ ਵੀ ਹੈ ਅਤੇ ਸਾਬਣ ਵੀ ਹੈ। ਇਸ ਦਾ ਭਾਵ ਇਉਂ ਸਮਝੇ ਪੈਂਦਾ ਹੈ ਕਿ ਇੱਕ ਸਾਡਾ ਮਨ ਹੈ, ਇੱਕ ਸਾਡੀ ਮੱਤ ਹੈ। ਜੇ ਮਨ ਮੈਲਾ ਹੈ ਤਾਂ ਮੱਤ ਉਸ ਨੂੰ ਧੋ ਲੈਂਦੀ ਹੈ, ਪਰ ਜਦ ਸਾਡਾ ਮਨ ਇੰਨਾ ਮੈਲਾ ਹੋਵੇ ਕਿ ਮੱਤ ਦਾ ਰੁੱਖ ਹੀ ਪਾਪਮਈ ਹੋ ਜਾਵੇ ਤਾਂ ਔਖ ਵੱਧ ਜਾਂਦਾ ਹੈ, ਕਿਉਂਕਿ ਮੱਤ ਨੇ ਤਾਂ ਮਨ ਨੂੰ ਅਕਲ ਦੇਣੀ ਅਤੇ ਸਿੱਧੇ ਰਾਹ ਟੋਰਨਾ ਸੀ। ਪਰ ਜਦ ਮੱਤ ਹੀ ਪਾਪਾਂ ਨਾਲ ਭਰ ਜਾਵੇ ਤਾਂ ਕੀ ਕਰੇ? ਤਾਂ ਦਾਤਾ ਜੀ ਨੇ ਫਰਮਾਇਆ ਕਿ ਜੀ ਕੁ ਮਾਮੂਲੀ ਮੈਲ ਪਾਣੀ ਨਾਲ ਲੈ ਜਾਂਦੀ ਹੈ, ਪਰ ਕੱਪੜਿਆਂ ਨੂੰ ਲੱਗੀ ਕਰੜੀ ਮੈਲ ਸਾਬਣ ਨਾਲ ਲੈਂਦੀ ਹੈ। ਤਿਵੇਂ ਮਤ ਵਿੱਚੋਂ ਪਾਪਾਂ ਦੀ ਮੈਲ ਨਾਮ ਨਾਲ ਉਤਰਦੀ ਹੈ। ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ। ਮਾਮੂਲੀ ਮੈਲ ਪਾਣੀ ਲਾ ਦਿੰਦਾ ਹੈ, ਕਰੜੀ ਮੈਲ ਸਾਬਣ, ਤਿਵੇਂ ਮਾਮੂਲੀ ਮੈਲ ਮਤ ਦੀ ਵਿਚਾਰ ਨਾਲ ਲੈ ਜਾਂਦੀ ਹੈ, ਪਰ ਮਤ ਦੀ ਮੈਲ ਨਾਮ ਲਾਉਂਦਾ ਹੈ। ਮੈਲ ਲਾ ਕੇ ਨਾਮ ਹੀ ਮਨ ਤੇ ਮਤ ਨੂੰ ਰੱਬੀ ਰੰਗ ਚਾੜਦਾ ਹੈ। ਜਦੋਂ ਨਾਮ ਨਾਲ ਕੂੜੇ ਦੀ ਮੈਲ ਲੈਂਦੀ ਹੈ, ਸੱਚ ਉੱਥੇ ਆ ਜਾਂਦਾ ਹੈ। ਨਾਮ ਨਾਲ ਹੀ ਸੱਚ ਆਉਂਦਾ ਹੈ, ਸੱਚ ਨਾਲ ਮਨ ਨਿਰਮਲ ਹੁੰਦਾ ਹੈ, ਫਿਰ ਨਾਮ ਨਾਲ ਹੀ ਪਰਮ ਪਦ ਮਿਲਦਾ ਹੈ। ਸੋ ਨਾਮ ਹੀ ਮੈਲ ਲਾਉਂਦਾ ਹੈ, ਨਾਮ ਹੀ ਰੰਗ ਰਸ ਦਿੰਦਾ ਹੈ। ਗੁਰੂ ਬਾਬਾ ਜੀ ਨੇ ਆਪ ਇਉਂ ਫਰਮਾਇਆ ਹੈ, ਨਾਮੇ ਰਾਤੇ ਹਉਮੈ ਜਾਏ, ਨਾਮ ਰਤੇ ਸੱਚ ਰਹੇ ਸਮਾਏ, ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵੇ ਮੋਖ ਦੁਆਰ, ਨਾਮ ਰਤੇ ਤ੍ਰੈ ਭਵਨ ਸੋਜੀ ਹੋਈ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਅਰਥਾਤ ਜਦ ਮੈਲ ਲੱਥੀ ਅੰਦਰ ਹੈ ਦਾ ਭਾਵ ਟਿਕ ਗਿਆ, ਮਨ ਜੁੜ ਗਿਆ ਤੇ ਸਾਈ ਨਾਲ ਜੁੜ ਗਿਆ ਤੇ ਮੋਖ ਹੋ ਗਈ, ਫਿਰ ਉਸ ਬੁੱਧੀ ਦਾ ਮਾਲਕ ਹੋ ਗਿਆ ਜੋ ਪਰਮੇਸ਼ਰ ਨੂੰ ਲੱਖਦੀ ਹੈ, ਜਾਂ ਕਹੋ ਕਿ ਦਿਵ ਦ੍ਰਿਸ਼ਟੀ ਹੋ ਗਈ। ਇਸ ਤਰ੍ਹਾਂ ਨਾਮ ਸਾਰੇ ਕਾਰਜ ਸਵਾਰਦਾ ਹੈ, ਪਰ ਨਾਮ ਦਾ ਉਪਾਸ਼ਕ ਜੋ ਪਹਿਲੇ ਦਰਜੇ ਵਿੱਚ ਹੈ, ਅਰਥਾਤ ਜਦ ਮਤ ਵਿੱਚੋਂ ਮੈਲ ਧੋ ਰਿਹਾ ਹੈ ਤਾਂ ਮੈਲ ਵਾਲੇ ਦਿਲ ਨਾਲ ਹੀ ਨਾਮ ਜਪਦਾ ਹੈ, ਜੋ ਮੈਲ ਨੂੰ ਕੱਟਦਾ ਹੈ ਉਸ ਦਾ ਤੇ ਪਾਪਾਂ ਵਿੱਚ ਕਠੋਰ ਹੋ ਗਏ ਆਦਮੀ ਦਾ ਇਹ ਫਰਕ ਹੈ ਕਿ ਕਠੋਰ ਪੁਰਖ ਪਾਪ ਕਰਦਾ ਹੈ ਤੇ ਖੁਸ਼ ਹੁੰਦਾ ਹੈ ਤੇ ਹੋਰ ਕਰਦਾ ਹੈ ਤੇ ਕਹਿ ਛੱਡਦਾ ਹੈ ਕੋਈ ਡਰ ਨਹੀਂ। ਨਾਮ ਅਭਿਆਸੀ ਬਾਣੀ ਦੇ ਵਿਚਾਰ ਤੇ ਸਤਸੰਗ ਦੇ ਉੱਤਮ ਨਮੂਨੇ ਤੇ ਟੁਰਦਾ ਹੈ। ਉਹ ਜਦ ਮੈਲੀ ਮਤ ਦੀ ਪ੍ਰੇਰਨਾ ਨਾਲ ਭੁੱਲ ਕਰ ਬੈਠਦਾ ਹੈ ਤਾਂ ਉਦਾਸ ਹੁੰਦਾ ਹੈ ਤੇ ਝੱਟ ਪ੍ਰਣ ਕਰਦਾ ਹੈ ਕਿ ਫਿਰ ਐਸਾ ਨਹੀਂ ਕਰਨਾ। ਦੂਜੇ ਪਾਸੇ ਅਰਦਾਸ ਕਰਦਾ ਹੈ ਕਿ ਹੇ ਵਾਹਿਗੁਰੂ, ਮੇਰੇ ਦਿਲ ਵਿੱਚ ਬਲ ਭਰ ਜੋ ਮੈਂ ਫੇਰ ਨਾ ਡਿੱਗਾ। ਤੀਜੇ ਪਾਸੇ ਸਤਸੰਗ ਦਾ ਭੈ ਮੰਨਦਾ ਹੈ, ਗੁਰਮੁਖ ਦਾ ਲਿਹਾਜ਼ ਖਾਂਦਾ ਹੈ ਕਿ ਐਸੇ ਕੰਮ ਕਰਕੇ ਮੈਂ ਸਤਸੰਗ ਨੂੰ ਕੀ ਮੂੰਹ ਦਿਆਂਗਾ। ਚੌਥੇ ਜੋ ਨਾਮ ਜਪਿਆ ਜਾ ਰਿਹਾ ਹੁੰਦਾ ਹੈ ਉਹ ਮਨ ਵਿੱਚੋਂ ਮੈਲ ਨਾਲੋਂ ਨਾਲ ਕੱਟ ਰਿਹਾ ਹੁੰਦਾ ਹੈ, ਜਿਸ ਕਰਕੇ ਦਿਨੋਂ ਦਿਨ ਮਨ ਦੀ ਪਾਪਾਂ ਵਾਲੀ ਰੁਚੀ ਦੁਰਬਲ ਪੈਂਦੀ ਜਾਂਦੀ ਹੈ ਤੇ ਉੱਥੇ ਝੂਠ ਕੁਸੱਤ ਛਲ ਤੇ ਬਨਾਵਟ ਦੀ ਥਾਂ ਸੱਚ ਤੇ ਅਸਲੀਅਤ ਮੱਲੀ ਜਾਂਦੇ ਹਨ। ਸੱਚ ਜੋ ਨਾਮ ਨਾਲ ਅੰਦਰ ਪ੍ਰਵੇਸ਼ ਕਰਦਾ ਹੈ ਉਹ ਪਹਿਲਾਂ ਆਪਣੇ ਆਪ ਨੂੰ ਝੂਠ ਨਾ ਬੋਲਣ ਵਿੱਚ ਪ੍ਰਗਟ ਕਰਦਾ ਹੈ। ਮਨ ਝੂਠ ਬੋਲਣ ਨੂੰ ਸੰਕੋਚ ਕਰਨ ਲੱਗ ਜਾਂਦਾ ਹੈ, ਫਿਰ ਮਨ ਸੱਚ ਕਹਿਣੀ ਵਿੱਚ ਆ ਜਾਂਦਾ ਹੈ, ਫਿਰ ਸੱਚ ਕਹਿਣੀ ਤੋਂ ਅਗੇਰੇ ਪ੍ਰਵੇਸ਼ ਕਰਦਾ ਹੈ। ਅਭਿਆਸੀ ਦਾ ਦਿਲ ਸੱਚਾ ਹੋ ਜਾਂਦਾ ਹੈ। ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਧੋਏ। ਜਦ ਹਿਰਦਾ ਸੱਚਾ ਹੋ ਗਿਆ ਤਾਂ ਸੱਚ ਨਾਲ ਪਿਆਰ ਪੈ ਜਾਂਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਫਿਰ ਅੰਤਰ ਆਤਮੇ ਸੱਚ ਤਜਰਬੇ ਵਿੱਚ ਆਉਂਦਾ ਹੈ। ਉਹ ਕੀਕੂ ਕਿ ਨਾਮ ਅੰਦਰ ਹੈ, ਉਹ ਕੀਕੂ ਕਿ ਨਾਮ ਅੰਦਰ ਹੈ ਦਾ ਭਾਵ ਦ੍ਰਿੜਾਉਂਦਾ ਹੈ। ਹਾਂ, ਨਾਮ ਦੇ ਅਭਿਆਸੀ ਨੂੰ ਨਾਮ ਦਾ ਫਲ ਇਹ ਲੱਗਦਾ ਹੈ ਕਿ ਹੈ ਦਾ ਭਾਵ ਅਰਥਾਤ ਸੱਤੇ ਦੀ ਪ੍ਰਤੀਤੀ ਅੰਦਰ ਵੱਜ ਜਾਂਦੀ ਹੈ, ਜਿਸ ਨੂੰ ਦਾਤਾ ਜੀ ਨੇ ਇਉਂ ਦੱਸਿਆ, ਨਾਉ ਸੁਣ ਮਨ ਰਹੱਸੀਏ ਤਾਂ ਪਾਏ ਮੋਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੈ, ਜੀਓ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਇਸ ਤਰ੍ਹਾਂ ਅੰਤਰ ਆਤਮੇ ਜਦ ਨਾਮ ਟਿਕ ਜਾਏਗਾ, ਜੀਵ ਦੇ ਪਰਮਾਤਮਾ ਜੀ ਦੇ ਨਾਲ ਜੁੜਨ ਦੀ ਹਾਲਤ ਪੈਦਾ ਹੋ ਜਾਏਗੀ ਅਤੇ ਮਨ ਵਿੱਚ ਸੁੱਖ ਉਪਜੇਗਾ। ਫਿਰ ਉਸ ਨੂੰ ਬਾਹਰ ਮੁੱਖ ਭਾਗ ਕੀ ਲੱਗੇਗਾ ਕਿ ਸੱਚੀ ਮਤ ਵਾਹਿਗੁਰੂ ਦੀ ਉੱਤਮ ਲੱਗੇਗੀ, ਕਿ ਉਸ ਦੇ ਅਮਲ ਸੱਚ ਵਾਲੇ ਹੋਣਗੇ ਔਰ ਉਹ ਅਮਲ ਆਪਣੇ ਆਪ ਨੂੰ ਕਰਨੀ ਵਿੱਚ ਪ੍ਰਗਟ ਕਰਨਗੇ। ਜੈਸਾ ਕਿ ਵਾਕ ਹੈ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਅਰਥਾਤ ਸੱਚ ਦੀ ਤਸੀਰ ਮਨ ਨੂੰ ਨਿਰਮਲ ਕਰਕੇ ਟਿਕਾਓ ਵਿੱਚ ਰੱਖ ਕੇ ਉਸ ਦੇ ਅਮਲਾਂ ਵਿੱਚ ਦਇਆ ਦਾ ਵਾਸਾ ਕਰਾ ਦੇਵੇਗੀ। ਸਭ ਤੋਂ ਅਖੀਰ ਸੱਚ ਦਾ ਅਸਰ ਆਤਮਾ ਵਿੱਚ ਨਿਵਾਸ ਹੈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਆਤਮ ਰੂਪੀ ਤੀਰਥ 'ਤੇ ਟਿਕ ਜਾਣਾ ਸੱਚ ਹੈ। ਹੁਣ ਦੇਖੋ, ਆਤਮ ਵਸਤੂ ਦੀ ਪ੍ਰਾਪਤੀ ਦਾ ਨਾਮ ਹੋ ਗਿਆ ਸੱਚ। ਸੋ ਝੂਠ ਬੋਲਣ ਅਤੇ ਬਚਾਓ ਤੋਂ ਤੁਰ ਕੇ ਆਤਮ ਤੀਰਥ ਦੇ ਨਿਵਾਸ ਤੱਕ ਸਾਰਾ ਸੱਚ ਹੈ। ਅੰਤ ਵਿੱਚ ਸਤਿਗੁਰੂ ਨੇ ਪਰਮਾਤਮਾ ਦਾ ਸਰੂਪ ਵੀ ਸੱਚ ਹੀ ਕਿਹਾ ਹੈ। ਸੋ ਨਾਮ ਦਾ ਅਸਰ ਹੈ, ਪਹਿਲਾਂ ਮਤ ਨੂੰ ਪਾਪਾਂ ਤੋਂ ਉੱਜਲ ਕਰਨਾ, ਫਿਰ ਨਾਮੀ ਵਿੱਚ ਲੈ ਜਾਣਾ, ਅਤੇ ਨਾਮ ਦੇ ਕੰਮ ਕਰਨ ਦਾ ਅਰਥਾਤ ਅੰਦਰ ਅਸਰ ਕਰਨ ਦਾ ਤਰੀਕਾ ਉੱਪਰ ਦੱਸਿਆ ਹੈ। ਕਈ ਨਾ ਜਾਣਨਹਾਰ ਲੋਕ ਨਾਮ ਨੂੰ ਆਖਦੇ ਹਨ, ਘੜੀ ਮੁੜੀ ਰਟਣ ਕਰਨ ਦਾ ਕੀ ਲਾਭ ਹੈ। ਉਹ ਨਾਮ ਨੂੰ ਰਟਣ ਮਾਤਰ ਸਮਝਦੇ ਹਨ। ਨਾਮ ਰਟਣ ਤੋਂ ਲੈ ਕੇ ਸਾਈਂ ਪੁੱਜਣ ਤੱਕ ਸਾਰਾ ਅੰਤਰ ਆਤਮੇ ਉੱਚ ਜੀਵਨ ਦੀ ਪ੍ਰਾਪਤੀ ਦਾ ਨਾਮ ਹੈ, ਅਤੇ ਬਾਹਰ ਉੱਚ ਵਰਤਾਓ ਦਾ ਅਮਲ ਵਿੱਚ ਆਉਣਾ ਹੈ। ਅਰਥਾਤ ਅੰਦਰ ਉੱਚ ਜੀਵਨ ਦੀ ਪ੍ਰਤੀਤੀ ਅਨੁਭਵ ਅਤੇ ਬਾਹਰ ਉੱਚ ਜੀਵਨ ਦੇ ਅਮਲ। ਪਹਿਲਾਂ ਤਾਂ ਰਟਣ ਹੀ ਹੈ। ਸਾਰੇ ਵਿਦਵਾਨਾਂ ਨੇ ਵਿੱਦਿਆ ਰਟਣ ਨਾਲ ਹੀ ਪਾਈ ਹੈ। ਰਟਣ ਨਾਲ ਰਟੇ ਜਾਣ ਵਾਲੇ ਪਦਾਂ ਦਾ ਅਸਰ ਮਨ 'ਤੇ ਪੈਂਦਾ ਅਤੇ ਅੰਦਰ ਸਿੰਜਰਦਾ ਹੈ, ਕਿਉਂਕਿ ਰਟਣ ਕਰਨ ਵਾਲਾ ਮਨੁੱਖ ਹੁੰਦਾ ਹੈ, ਮੁਰਦਾ ਮਸ਼ੀਨ ਨਹੀਂ ਹੁੰਦਾ ਕਿ ਉਸ 'ਤੇ ਅਸਰ ਨਾ ਪਵੇ। ਮਨ ਵਾਲਾ ਜਦ ਰਟਦਾ ਹੈ ਤਾਂ ਰਟਣ ਦਾ ਭਾਵ ਮਨ ਪਰ ਸੁੱਤੇ ਹੀ ਪੈਂਦਾ ਹੈ। ਉਸ ਨੂੰ ਉਪਦੇਸ਼ ਮਿਲਦਾ ਹੈ ਕਿ ਇਹ ਨਾਮ ਕਿਸ ਦਾ ਹੈ ਅਤੇ ਕਿਉਂ ਜਪਣਾ ਹੈ। ਤਾਂ ਤੇ ਉਹ ਸਮਝ ਕੇ ਇਹ ਪ੍ਰਯੋਜਨ ਅੰਦਰ ਲੈ ਕੇ ਨਾਮ ਜਪਦਾ ਹੈ। ਉਸ ਨੂੰ ਆਗਿਆ ਹੁੰਦੀ ਹੈ ਕਿ ਸਤਸੰਗ ਦੀ ਇਹ ਖਿਆਲ ਨੂੰ ਧਾਵਨ ਤੋਂ ਵਰਜਣਾ ਹੈ, ਅਤੇ ਜਿਸ ਦਾ ਨਾਮ ਲੈ ਰਹੇ ਹੋ ਉਸ ਵੱਲ ਮੋੜ ਮੋੜ ਕੇ ਮਨ ਨੂੰ ਲਾਉਣਾ ਹੈ। ਸੋ ਇਉਂ ਇਹ ਰਟਨ ਮਨ ਦੀ ਖਿਆਲ ਸ਼ਕਤੀ ਨੂੰ ਹੋਰ ਤੋਂ ਵਰਜਦਾ ਹੈ ਅਤੇ ਆਪਣੇ ਵਿੱਚ ਜੋੜਦਾ ਰਹਿੰਦਾ ਹੈ। ਇਉਂ ਰਟਨ ਕਹੋ ਜਾਂ ਜਪ ਕਹੋ, ਉਹ ਸਿਮਰਨ ਹੋ ਜਾਂਦਾ ਹੈ, ਅਰਥਾਤ ਨਾਮ ਸਿਮਰਤੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਸਾਈਂ ਹੈ ਇਹ ਭਾਵ ਸਾਡੀ ਯਾਦ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਿਮਰਨ ਦਾ ਅਰਥ ਹੈ ਯਾਦ, ਪਰ ਸਿਮਰਨ ਦਾ ਅਰਥ ਪਿਆਰ ਵਾਲੀ ਯਾਦ ਹੈ, ਕਿਉਂਕਿ ਇਸ ਪਦ ਦੇ ਧਾਤੂ ਸਮਰੀ ਦੇ ਅਰਥ ਹੈਨ ਪਿਆਰ ਕਰਨਾ ਅਤੇ ਯਾਦ ਕਰਨਾ। ਪਿਆਰ ਦਾ ਅਤੇ ਯਾਦ ਦਾ ਬੜਾ ਨੇੜੇ ਦਾ ਸੰਬੰਧ ਹੈ। ਪਿਆਰੇ ਦਾ ਪਿਆਰ ਸਦਾ ਸਾਡੇ ਅੰਦਰ ਯਾਦ ਦਾ ਰੂਪ ਲੈ ਕੇ ਵੱਸਦਾ ਹੈ। ਪਿਆਰ ਕਰਨ ਵਾਲਾ ਉਹ ਹੈ ਜੋ ਵੱਧ ਤੋਂ ਵੱਧ ਪ੍ਰੀਤਮ ਦੀ ਯਾਦ ਵਿੱਚ ਵੱਸਦਾ ਹੈ। ਇਸ ਤਰ੍ਹਾਂ ਜਦ ਸਤਿਕਾਰ ਦਾ ਉੱਚਤਾ ਦਾ ਭਾਵ ਲੈ ਕੇ ਗੁਣਾਂ ਦੇ ਸਮੂਹ ਦਾ ਭਾਵ ਅੰਦਰ ਰੱਖ ਕੇ ਉਸ ਨੂੰ ਯਾਦ ਕਰੀਦਾ ਹੈ ਤਾਂ ਉਹ ਪਿਆਰ ਹੀ ਤਾਂ ਹੁੰਦਾ ਹੈ। ਸੋ ਯਾਦ ਕਰਨੇ ਨਾਲ ਜੀਵ ਪਿਆਰ ਵਿੱਚ ਪ੍ਰਵੇਸ਼ ਕਰਦਾ ਹੈ। ਇਉਂ ਸਿਮਰਨ ਕਰਦਿਆਂ ਨਾਮ ਪਹਿਲਾਂ ਨਾਮੀ ਦੇ ਹੈ ਭਾਵ ਵਿੱਚ ਲੈ ਜਾਂਦਾ ਹੈ, ਫਿਰ ਪ੍ਰੇਮ ਵਿੱਚ ਲੈ ਜਾਂਦਾ ਹੈ, ਦੇਖੋ ਵਿਚਾਰ ਕਰੋ, ਹਰ ਕੋਈ ਕਹਿ ਛੱਡਦਾ ਹੈ ਰੱਬ ਹੈ, ਪਰ ਇਹ ਹੈ ਕਥਨੀ ਮਾਤਰ ਹੈ। ਪਰ ਨਾਮੀ ਪੁਰਖ ਦੇ ਅੰਦਰ ਰੱਬ ਹੈ ਇੱਕ ਲਗਾਤਾਰੀ ਭਾਵ ਦ੍ਰਿੜ ਹੋ ਜਾਂਦਾ ਹੈ, ਅਤੇ ਫਿਰ ਇਸ ਵਿੱਚ ਉਸ ਨੂੰ ਰਾਗ ਜਾਂ ਪ੍ਰੇਮ ਹੋ ਜਾਂਦਾ ਹੈ। ਰਾਗ ਜਾਂ ਪ੍ਰੇਮ ਹੀ ਸੰਜੀਵਾ ਜਿੰਦ ਵਾਲਿਆਂ ਲੋਕਾਂ ਨੂੰ ਮਿਲਾਉਂਦਾ ਹੈ। ਇਉਂ ਨਾਮ ਨਾਮੀ ਨਾਲ ਮੇਲ ਦਿੰਦਾ ਹੈ, ਨਾਮ ਰਟਨ ਤੋਂ ਤੁਰ ਕੇ ਨਾਮੀ ਦੇ ਮਿਲਾਪ ਤੱਕ ਨਾਮ ਹੀ ਲੈ ਜਾਂਦਾ ਹੈ। ਫਿਰ ਜਗਤ ਕਹਿੰਦਾ ਸੁਣੀਦਾ ਹੈ ਕਿ ਹਰ ਛਿੰਨ ਸਾਈਂ ਦਾ ਚਿੰਤਨ ਦਾ ਗਲਾਵਾਂ ਕੌਣ ਗਲੇ ਪਾ ਲਏ। ਪਰ ਵਿਚਾਰ ਕੇ ਦੇਖੋ ਕਿ ਚਿੰਤਨ ਦਾ ਗਲਾਵਾਂ ਅਤੇ ਹਰ ਛਿੰਨ ਸਭ ਦੇ ਗਲੇ ਪਿਆ ਹੋਇਆ ਹੈ। ਕੌਣ ਹੈ ਜੋ ਹਰ ਛਿੰਨ ਕੁਛ ਨਾ ਕੁਛ ਨਹੀਂ ਸੋਚ ਰਿਹਾ ਅਤੇ ਨਹੀਂ ਚਿੰਤਨ ਕਰ ਰਿਹਾ? ਇੱਥੋਂ ਤਾਂ ਹੀ ਕਿ ਨੀਂਦ ਵਿੱਚ ਵੀ ਚਿੰਤਨ ਤੋਂ ਛੁਟਕਾਰਾ ਨਹੀਂ। ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ, ਚਿੰਤਤ ਹੀ ਦੀਸੈ ਸਭ ਕੋਏ, ਅਰਥਾਤ ਚਿੰਤਨ ਵਿੱਚ ਸਭ ਕੋਈ ਹੈ, ਪਰ ਦੇਖੋ ਸਭ ਕੋਈ ਦੁਖੀ ਹੈ, ਕਿਉਂਕਿ ਹਰ ਕੋਈ ਚਿੰਤਨ ਵਿੱਚ ਹੈ। ਹਰ ਕਿਸੇ ਦਾ ਚਿੰਤਨ ਕੈਸਾ ਹੈ? ਉਹ ਅਨੇਕ ਚਿੰਤਨ ਹੈ, ਔਰ ਉਸ ਚਿੰਤਨ ਨਾਲ ਮਨ ਦੀ ਰਗੜ, ਹਰਖ, ਸ਼ੋਕ, ਦੁੱਖ, ਸੁੱਖ, ਈਰਖਾ, ਵਾਦ, ਸਵਾਰਥ, ਵੈਰ, ਡਰ ਆਦਿ ਭਾਵਾਂ ਨਾਲ ਪੈਂਦੀ ਹੈ। ਅਰਥਾਤ ਮਨ ਨੀਵੇਂ ਅਤੇ ਮਾਮੂਲੀ ਸਵਾਰਥ ਵਾਲੇ ਭਾਵਾਂ ਨਾਲ ਰਗੜਾਂ ਖਾਂਦਾ ਹੈ, ਇਸ ਕਰਕੇ ਸੁਖੀ ਨਹੀਂ ਹੁੰਦਾ। ਤਾਂ ਤੇ ਸਤਿਗੁਰੂ ਜੀ ਨੇ ਫਰਮਾਇਆ ਕਿ ਤਹਿ ਏਕ ਤਹੀਂ ਸੁਖ ਹੋਏ। ਅਰਥਾਤ ਜੇ ਇੱਕ ਵਾਹਿਗੁਰੂ ਦਾ ਚਿੰਤਨ ਕਰੇ ਤਾਂ ਸੁਖੀ ਹੋ ਜਾਏਗਾ, ਕਿਉਂਕਿ ਇੱਕ ਜੋ ਵਾਹਿਗੁਰੂ ਹੈ ਉਹ ਸੁਖ ਸਰੂਪ ਹੈ, ਉਹ ਰਸ ਸਰੂਪ ਹੈ, ਉਹ ਪ੍ਰੇਮ ਸਰੂਪ ਹੈ, ਉਹ ਦਾਤਾ ਹੈ, ਪਾਲਣਹਾਰ ਹੈ, ਸਦਾ ਥਿਰ ਹੈ, ਸਦਾ ਮੁਕਤ ਹੈ, ਸਦਾ ਆਨੰਦ ਹੈ। ਜਦ ਐਸੇ ਸ਼ੁਭ ਏਕੇ ਦਾ ਚਿੰਤਨ ਕਰੇਗਾ ਤਾਂ ਅੰਦਰੋਂ ਇਹਨਾਂ ਭਾਵਾਂ ਨਾਲ ਮਨ ਦੀ ਰਗੜ ਹੋਵੇਗੀ। ਮੈਲ ਨਾਲ ਰਗੜਿਆਂ ਮੈਲ ਲੱਗਦੀ ਹੈ, ਰੰਗ ਨਾਲ ਰਗੜਿਆਂ ਰੰਗ ਚੜ੍ਹਦਾ ਹੈ। ਸੋ ਸਾਡਾ ਮਨ ਏਕ ਚਿੰਤਨ ਨਾਲ ਸ਼ੁਭ ਗੁਣਾਂ, ਸ਼ੁਭ ਭਾਵਾਂ, ਸ਼ੁਭ ਸਰੂਪ ਵਾਹਿਗੁਰੂ ਨਾਲ ਲੱਗ ਕੇ ਸੁੱਖ ਦੀ ਛੋਹ ਲੈ ਕੇ ਸੁੱਖ ਸਰੂਪ ਹੋ ਜਾਏਗਾ। ਇਸੇ ਕਰਕੇ ਦਾਤਾ ਜੀ ਨੇ ਫਰਮਾਇਆ ਕਿ ਤਹਿ ਏਕ ਤਹੀਂ ਸੁੱਖ ਹੋਏ। ਇਹ ਸੁੱਖ ਸਰੂਪਤਾ ਫਿਰ ਮੁਕਤੀ ਤੱਕ ਲੈ ਜਾਏਗੀ। ਸੋ ਇਸ ਤੁਕ ਦੇ ਅੱਗੋਂ ਦਾਤਾ ਜੀ ਨੇ ਫਰਮਾਇਆ, ਚਿੱਤ ਵਸੈ ਰਾਚੈ ਹਰ ਨਾਏ, ਮੁਕਤ ਪਿਆ ਪਤ ਸਿਉ ਘਰ ਜਾਏ। ਅਰਥਾਤ ਇਸ ਸੁਭਾਗ ਏਕੇ ਦਾ ਏਕ ਚਿੰਤਨ ਕੀਕੂ ਅੰਦਰ ਵਸੇ। ਜੇ ਇਹ ਗੱਲ ਪੁੱਛੋ ਤਾਂ ਦੱਸਦੇ ਹਨ ਕਿ ਹਰ ਕੇ ਨਾਮ ਦੇ ਜਪਣ ਨਾਲ, ਇਸ ਵਾਹਿਗੁਰੂ ਦੇ ਨਾਮ ਦੇ ਅੰਦਰ ਵਸਣ ਨਾਲ ਏਕ ਚਿੰਤਨ ਪ੍ਰਾਪਤ ਹੋ ਕੇ ਸੁੱਖ ਸਰੂਪ ਬਣ ਕੇ ਫੇਰ ਕੀ ਹੋਵੇਗਾ? ਮੁਕਤ ਹੋ ਜਾਏਗਾ ਅਤੇ ਆਪਣੇ ਘਰ ਪਤ ਨਾਲ ਜਾਏਗਾ। ਸੋ ਇਹ ਵਸਤੂ ਹੈ ਨਾਮ, ਇਸ ਦੀ ਮਹਿਮਾ, ਇਸ ਦੀ ਵਿੱਦਿਆ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਅਤੇ ਤੁਕ ਤੁਕ ਵਿੱਚ ਦੱਸੀ ਹੈ। ਇਹ ਸੀ ਨਾਮ ਜੋ ਸੀਹੇ ਗੱਜਣ ਜਪਿਆ ਸੀ। ਪਹਿਲਾਂ ਉਹਨਾਂ ਦਾ ਵਿਹਾਰ ਸ਼ੁੱਧ ਹੋ ਗਿਆ, ਮਨ ਨਿਰਮਲ ਹੋ ਗਿਆ, ਫਿਰ ਅੰਦਰ ਹੈ ਦਾ ਭਾਵ ਕਿ ਵਾਹਿਗੁਰੂ ਹੈ ਬੱਜ ਗਿਆ। ਹੁਣ ਇਸ ਹੋਂਦ ਵਿੱਚ ਭਰੋਸਾ, ਸਿਦਕ ਅਤੇ ਪਿਆਰ ਫੇਰੇ ਪਾਉਣ ਲੱਗ ਪਿਆ। ਇਸ ਰੰਗ ਵਿੱਚ ਰਹਿੰਦੇ ਹਨ, ਬਾਣੀ ਦਾ ਪਾਠ, ਵਿਚਾਰ ਅਤੇ ਕੀਰਤਨ ਕਰਦੇ ਹਨ। ਕਦੇ ਕਦੇ ਜਾ ਕੇ ਦਾਤਾ ਜੀ ਦਾ ਦਰਸ਼ਨ ਸਤਸੰਗ ਕਰ ਆਉਂਦੇ ਹਨ। ਹੁਣ ਪਰਮੇਸ਼ਰ ਦੀ ਹੋਂਦ ਅਤੇ ਪਿਆਰ ਦਾ ਭਾਵ ਜੋ ਉਹਨਾਂ ਦੇ ਅੰਦਰ ਵਸ ਗਿਆ ਸੀ, ਉਹਨਾਂ ਦੀ ਵਰਤੋਂ ਵਿੱਚ ਪ੍ਰਵੇਸ਼ ਕਰਨ ਲੱਗ ਪਿਆ। ਸੁਭਾਅ ਵਿੱਚ ਖਿਮਾ ਅਤੇ ਦਾਨ ਆ ਗਏ। ਅਤਿਥੀ ਅਭਿਆਗਤ ਨੂੰ ਦਿੰਦੇ ਹਨ, ਸੰਗਰਾਂਦ ਮੱਸਿਆ ਨੂੰ ਕੜਾਹ ਪ੍ਰਸ਼ਾਦ ਕਰਦੇ ਹਨ, ਸਿੱਖਾਂ ਦਾ ਆਦਰ ਸਤਿਕਾਰ ਕਰਦੇ ਅਤੇ ਪ੍ਰਸ਼ਾਦ ਛਕਾਉਂਦੇ ਹਨ, ਦਾਨ ਦੇ ਕੇ ਖੁਸ਼ ਹੁੰਦੇ ਹਨ। ਇਹ ਅਮਲੀ ਵਰਤਣ ਦਾ ਪਿਆਰ ਆ ਗਿਆ। ਪਰ ਹੁਣ ਇੱਕ ਅੰਦਰ ਜਗੀ ਜੋਤ ਦੀ ਪ੍ਰੀਖਿਆ ਦਾ ਜ਼ਰਾ ਕਰੜਾ ਵੇਲਾ ਆ ਗਿਆ। ਉਹ ਸਮਾਂ ਇਹ ਆਇਆ ਕਿ ਸ਼ੀਹੇ ਦੀ ਧੀ ਦਾ ਵਿਆਹ ਆ ਗਿਆ। ਜੰਝ ਵਾਸਤੇ ਮੱਠੀ ਮਠਿਆਈ ਭੋਜਨ ਹਰ ਪ੍ਰਕਾਰ ਦੇ ਤਿਆਰ ਹੋਏ ਤੇ ਕੀਤੇ ਜਾ ਰਹੇ ਸਨ।